ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਇਹ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਬੇੜਾ ਰਾਮ। ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ। ਇਹ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਬੇੜਾ ਰਾਮ। ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ, ਫਿਰ ਹੋਏ ਨਾ ਫੇਰਾ ਅੰਤ ਸੱਚ ਨਬੇੜਾ। ਗੁਰਮੁਖ ਮਿਲੈ ਵਡਿਆਈ, ਸੱਚੈ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰੱਤੇ ਅੰਤ ਨਬੇਰਾ। ਨਾਨਕ ਨਾਮ ਰੱਤੇ ਸੇ ਸੱਚ ਸਮਾਣੇ, ਬਹੁਰ ਨਾ ਭਵ ਜਲ ਫੇਰਾ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰੱਤੇ ਅੰਤ ਨਬੇਰਾ। ਨਾਨਕ ਨਾਮ ਰੱਤੇ ਸੱਚ ਪਾਇਆ, ਨਾਨਕ ਨਾਮ ਰੱਤੇ ਸੇ ਸੱਚ ਸਮਾਣੇ, ਬਹੁਰ ਨਾ ਭਵ ਜਲ ਫੇਰਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਸਤਸੰਗਤ ਦੀਆਂ ਅਮੁੱਲਕ ਕੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਸਤਸੰਗਤ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਹੈ ਗੁਰਮਤ ਦੇ ਅੰਦਰ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ, ਜੋ ਆਪਾਂ ਸਾਰਿਆਂ ਨੂੰ ਪਾਤਸ਼ਾਹ ਜੀ ਨੇ ਆਪਣੇ ਪਾਵਨ ਸਥਾਨਾਂ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਅੱਜ ਦਾ ਪਾਵਨ ਮੁੱਖ ਵਾਕ ਹੁਕਮਨਾਮਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਵਡਹੰਸ ਰਾਗ ਦੇ ਅੰਦਰ 571 ਅਤੇ 72 ਉੱਤੇ ਪਾਵਨ ਸ਼ਬਦ ਸਵਾਇਮਾਨ ਹੈ। ਚਾਰ ਵੱਡੇ ਪਦਿਆਂ ਦਾ ਇਹ ਸ਼ਬਦ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਿੱਥੇ ਸੰਸਾਰ ਦੀ ਅਸਲੀਅਤ ਤੋਂ ਸਾਨੂੰ ਵਾਕਿਫ ਕਰਾ ਰਹੇ ਹਨ, ਉੱਥੇ ਨਾਲ ਇਹ ਵੀ ਉਪਦੇਸ਼ ਦੇ ਰਹੇ ਨੇ ਭਾਈ ਅੰਤ ਤੇਰਾ ਨਵੇੜਾ ਕਿਵੇਂ ਹੋਣਾ, ਹੇ ਭਾਈ ਅੰਤ ਤੇਰਾ ਜਨਮ ਸਫਲ ਕਿਵੇਂ ਹੋਣਾ, ਇਸ ਧਰਤੀ ਉੱਤੇ ਕਿਵੇਂ ਜਨਮ ਸਫਲ ਹੁੰਦਾ, ਇਹ ਵੀ ਸਤਿਗੁਰ ਜੀ ਅੱਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪਾਂ ਸਤਿਗੁਰ ਜੀ ਦੇ ਪਾਵਨ ਉਪਦੇਸ਼ ਨਾਲ ਜੁੜਨਾ। ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਸਾਧ ਸੰਗਤ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦੀ ਇੰਨੀ ਵੱਡੀ ਮਹਾਨਤਾ ਹੈ, ਭਵਜਨ ਸਾਗਰ ਤੋਂ ਪਾਰ ਲੰਘਣ ਦਾ ਵਾਹਿਦ ਇੱਕੋ ਇੱਕ ਸੌਖਾ ਤਰੀਕਾ ਹੈ, ਸਤ ਸੰਗਤ ਵਿੱਚ ਜੁੜ ਕੇ ਜੇ ਕੋਈ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿਗੁਰੂ। ਵਾਰ ਵਾਰ ਪਾਤਸ਼ਾਹ ਨੇ ਹੀ ਕਿਹਾ, ਹੇ ਭਾਈ ਜੇ ਮਨੁੱਖਾਂ ਦੇ ਸਫਲ ਕਰਨੀ ਹੈ ਫਿਰ ਇਹ ਕੰਮ ਕਰਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਇਹਨੂੰ ਮਹਾਰਾਜ ਕਹਿੰਦੇ ਕੋਟ ਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁੱਟੈ, ਜਾਕੇ ਮਸਤਕ ਕਰਮ ਪ੍ਰਪਾਏ ਸਾਧ ਸ਼ਰਨ ਨਾਨਕ ਤੇ ਆਏ। ਇੱਕ ਪੂਰੇ ਸ਼ਬਦ ਵਿੱਚ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧਰਮ ਦੇ ਸਾਰੇ ਕਰਮ ਗਿਣੇ, ਪੂਜਾ ਕਰਨੀ, ਪਾਠ ਕਰਨਾ, ਉੱਠੇ ਲਟਕ ਕੇ ਤਪ ਕਰਨਾ, ਭੁੱਖੇ ਰਹਿਣਾ, ਨੰਗੇ ਪੈਰੀ ਰਹਿਣਾ, ਤੀਰਥਾਂ ਦੀ ਯਾਤਰਾ ਕਰਨੀ, ਮੌਨ ਧਾਰਨ ਕਰਨਾ, ਇਸ ਤਰ੍ਹਾਂ ਦੇ ਸੰਨਿਆਸੀ ਸਾਧੂ ਸਾਧ ਸੰਗਤ ਜਿਨ੍ਹਾਂ ਨੂੰ ਕਈ ਕਈ ਸਾਲ ਹੋ ਗਏ ਮੌਨ ਧਾਰਨ ਕੀਤਾ ਹੋਇਆ, ਬੋਲਦੇ ਨਹੀਂ ਹੈ, ਸਾਲਾਂ ਦੇ ਸਾਲ ਗੁਜ਼ਰ ਗਏ, ਕੋਈ ਸੰਸਾਰੀ ਗੱਲ ਨਹੀਂ ਕੀਤੀ, ਕਈ ਕਈ ਚਲੀਸੇ ਉਹਨਾਂ ਨੇ ਭੁੱਖੇ ਰਹਿ ਕੇ ਤਪ ਕੀਤਾ। ਪਾਤਸ਼ਾਹ ਨੇ ਬਚਨ ਕਹੇ ਭਾਈ ਸਾਰੇ ਧਰਮ ਦੇ ਕਰਮ ਨੇ, ਪਰ ਸਾਰੇ ਧਰਮ ਦੇ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਪਤਾ ਕਿਹੜਾ ਹੈ? ਜੇ ਕੋਈ ਸਾਧ ਸੰਗਤ ਵਿੱਚ ਬਹਿ ਕੇ ਰੱਬ ਦੀ ਕੀਰਤੀ ਕਰੇ, ਸਮਝ ਉਹਨੇ ਸਾਰੇ ਕਰਮਾਂ ਨਾਲ ਉੱਤਮ ਕਰਮ ਕਰ ਲਏ। ਹੁਣ ਜੇ ਸਵਾਲ ਕਰੀਏ ਫਿਰ ਇਹ ਤਾਂ ਸਭ ਤੋਂ ਸੌਖਾ ਕੰਮ ਹੈ, ਨਾ ਆਪਾਂ ਭੁੱਖੇ ਰਹੇ, ਜਦੋਂ ਦੀ ਸਵੇਰ ਤੋਂ ਨੀਂਦ ਤੋਂ ਜਾਗ ਖੁੱਲੀ ਹੈ ਕਿੰਨਾ ਕੁਝ ਤਾਂ ਆਪਾਂ ਛੱਕ ਕੇ ਆਏ ਹਾਂ, ਨਾ ਆਪਾਂ ਨੰਗੇ ਪੈਰੀ ਰਹੇ, ਨਾ ਮੌਨ ਧਾਰਨ ਕੀਤਾ, ਨਾ ਕੋਈ ਆਪਾਂ ਭੁੱਖੇ ਰਹੇ, ਤਾਂ ਫਿਰ ਸਾਧ ਸੰਗਤ ਦਾ ਕਰਮ ਸਭ ਨਾਲੋਂ ਸ੍ਰੇਸ਼ਟ ਕਿਵੇਂ? ਇਹ ਸ਼ਬਦ ਤੁਸੀਂ ਪੜ੍ਹਦੇ ਰਹਿੰਦੇ ਹੋ, ਸ਼ੁਰੂ ਹੁੰਦਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਇੰਗਮ ਸਾਧੇ। ਇਹਦੇ ਵਿੱਚ ਅੱਗੇ ਆਇਆ ਮੌਨ ਭੈਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤੱਟ ਤੀਰ ਸਭ ਧਰਤੀ ਭਰਮਿਓ ਦੁਬਧਾ ਛੁਟਕੈ ਨਾਹੀ। ਤੇ ਅਖੀਰਲਾ ਪਦਾ ਪਾਤਸ਼ਾਹ ਨੇ ਪਤਾ ਕੀ ਕਿਹਾ, ਕਹਿੰਦੇ ਸਭ ਨਾਲੋਂ ਸ੍ਰੇਸ਼ਟ ਕਰਮ ਹੈ ਭਾਈ ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭੈਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ। ਕੋਈ ਪੂਰਬਲੇ ਭਾਗ ਚੰਗੇ ਤਾਂ ਸਤਸੰਗਤ ਪ੍ਰਾਪਤ ਹੁੰਦੀ। ਔਰ ਪਾਤਸ਼ਾਹ ਨੇ ਕਿਹਾ ਭਾਈ ਇਹ ਸਭ ਨਾਲੋਂ ਸ੍ਰੇਸ਼ਟ ਕਰਮ ਹੈ। ਕਿਵੇਂ ਸ੍ਰੇਸ਼ਟ ਕਰਮ ਹੈ? ਤੁਹਾਨੂੰ ਕੋਈ ਸਵਾਲ ਕਰੇ ਵੀ ਸਾਧ ਸੰਗਤ ਵਿੱਚ ਜੁੜ ਕੇ ਬਹਿਣਾ, ਕੀਰਤਨ ਕਥਾ ਸੁਣਨੀ, ਵਾਹਿਗੁਰੂ ਕਹਿਣਾ, ਤਾਂ ਭਾਈ ਇਹ ਸਭ ਨਾਲੋਂ ਸ੍ਰੇਸ਼ਟ ਕਰਮ ਕਿਵੇਂ ਹੋ ਗਿਆ? ਬਾਕੀ ਕਰਮ ਤਾਂ ਬਹੁਤ ਔਖੇ ਵੀ ਨੇ, ਕਠਿਨ ਤਪ ਹੈ, ਫਿਰ ਸਾਧ ਸੰਗਤ ਸਭ ਨਾਲੋਂ ਸ੍ਰੇਸ਼ਟ ਕਰਮ ਕਿਵੇਂ? ਇਹਦੇ ਲਈ ਸਾਧ ਸੰਗਤ ਕੰਮ ਘੱਟ ਕਰਨਾ ਪੈਂਦਾ, ਲਾਭ ਜ਼ਿਆਦਾ ਹੁੰਦਾ। ਕੰਮ ਘੱਟ ਹੈ, ਲਾਭ ਜ਼ਿਆਦਾ ਹੈ। ਇੱਕ ਵਾਰ ਪਹਿਲਾਂ ਆਖੋ ਸਤਨਾਮ ਸ੍ਰੀ
ਵਾਹਿਗੁਰੂ,
ਫਿਰ ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਤੁਸੀਂ ਕਹੋਗੇ ਕੰਮ ਘੱਟ ਕਰਨਾ ਪੈਂਦਾ, ਲਾਭ ਜ਼ਿਆਦਾ ਹੈ, ਇਸ ਲਈ ਇਹ ਸ੍ਰੇਸ਼ਟ ਕਰਮ ਹੈ। ਕਿਵੇਂ? ਇੱਕ ਆਮ ਬੰਦਾ ਸਾਰਾ ਦਿਨ ਦਿਹਾੜੀ ਲਾਉਂਦਾ, ਸਿਰ ਉੱਤੇ ਗਾਰਾ ਚੁੱਕਦਾ, ਸੀਮੈਂਟ ਚੁੱਕਦਾ, ਇੱਟਾਂ ਚੁੱਕਦਾ, ਪਸੀਨੇ ਵਿੱਚ ਉਹਦੇ ਕੱਪੜੇ ਭਿੱਜੇ ਰਹਿੰਦੇ ਨੇ, ਹੱਥ ਪੈਰ ਲਿਬੜੇ ਰਹਿੰਦੇ ਨੇ, ਸ਼ਾਮਾਂ ਨੂੰ ਪੈਸੇ ਕਿੰਨੇ ਮਿਲਦੇ ਨੇ? 500-700 ਰੁਪਈਆ। ਮਿਹਨਤ ਉਹਦੀ ਜ਼ਿਆਦਾ, ਪਰ ਭਾਈ ਪੈਸੇ ਉਹਦੇ ਥੋੜੇ ਨੇ। ਮਿਹਨਤ ਤਾਂ ਉਹਨੇ ਵੀ ਬਹੁਤ ਕੀਤੀ ਹੈ, ਕੋਈ ਕਹੇ ਜੀ ਮਿਹਨਤ ਤਾਂ ਜ਼ਿਆਦਾ ਦਿਹਾੜੀਦਾਰ ਦੀ ਹੈ, ਪਰ ਉਹਨੂੰ ਪੈਸੇ ਘੱਟ। लाभ घट होया। उतों बाद कोई करियाने की दुकान वाला वेखो, वह दिहाड़ीदार नालों वध पैसे कमाउंदा है। जे उन्हें 500-700 रुपया कमाया तो दुकानदार करियाने वाले नूं पुछो, वह शामा नूं कहिंदा 7,000 की इनकम हो गई मैनूं खर्चा कढ के, 7,000 बच गए भाई, 10 गुणा वध उहनूं लाभ होया। हुण उह करियाने वाले की मेहनत दिहाड़ी वाले नालों तां घट है ना, पर फिर भी उहदी मेहनत विच इक है, उहनूं बार बार अपनी कुर्सी तों उठना पैंदा है, सौदे तोलने पैंदे ने, हथ लाउणा पैंदा सौदिआं नूं। कई बार शामा नूं करियाने की दुकान वाले के भी कपड़े लिबड़े होंगे, उन्हें सौदे तोले ने, चीजा चुकिया ने, धूड़ मिट्टी पई है, विचों कोई खंड तोल के दिंदा, आटा चुक के दिंदा। शामा नूं उहदे हथ भी वेखियो, करियाने की दुकान वाले दे उहदे हथ भी जां कपड़े थोड़े लिबड़े होंगे ने। मेहनत उहदी है, वह बार बार उठदा, पर दिहाड़ीदार नालों मेहनत घट है, पैसा 10 गुणा वध है। उत्तों बाद फिर वेखियो कपड़े की दुकान वाले कोल चल जाओ, उन्हों वार वार उठना नहीं पैंदा, वह चौंकड़ी मार के बैठा है, थान सुट्टी जांदा, मोहरे तुहाडे खलारी जांदा, भी थान सुट्टेगा, एक सूट पसंद आ गया, दिहाड़ी दे 10-20-50 विक गए तो सात संगत तो करियाने वाले नालों वध पैसे कमा जांदा। पखे थले बैठा है, उहदी करियाने की दुकान वाले नालों मेहनत घट है, पैसा वध कमा गया, उहदे नालों ज्यादा वेखियो। सुनिहार दे तां हथ भी नहीं लिबड़दे विचारे दे, सुनिहार नूं तां कपड़े दे थान खलारने नहीं पैंदे, कपड़े वाला तां फिर शामा नूं कट्ठे करदा है, वी तह लाओ बई एक सूट खरीदिया 20 विखाए ने, कई बार 20 विखाओ ते इक भी नहीं खरीदा करा, शामा नूं फिर तहां लाउणियां पैंदियां ने। पर सुनिहार ते नहीं इदां गहने खलार के सुटदा, उह तां सुनिहार कोल किसी कोल जाओ, शाहूकार कोल, भाई उहदी मेहनत घट है, वह कुर्सी ते बैठा है, सामने गहने उहने विखा दित्ते ने, उह तां सामने वाले नूं हथ भी सोच के लवाउंदा गहने नूं, और सात संग लखां रुपया शाम तक कमा लैंदा। हुण कपड़े वाले नालों मेहनत सुनिहार किसे शाहूकार दी किसे योरी दी घट है, और किसे सुनिहार दा योरी दा 10-20 महीने बाद एक अद्धा गहना जां हीरा विक जाए, करोड़ां लखां रुपया कमा जांदा, सुनिहार नालों वध योरी कमा जांदा। इहदा मतलब मेहनत घट है, पैसा उहदा ज्यादा है। इदां भुखे रहना, मौन धारण करना, नंगे पैरी रहना, वर्त रखने, पुठे लटकना, यह सारे कर्म ठीक है धर्म के, मेहनत ज्यादा पर लाभ घट है। सब नालों लाभ ज्यादा कदे विच है, मिल साध संगत भज, केवल नाम हर कीरत साध संगत है, सिर करमन के कर्म कहो नानक तिस भयो प्राप्त, तिस पुरब लिखे का लहना। एक उदाहरण तुहाडे बहुत ज्यादा कम आएगी, इहदा लाभ पता किवें ज्यादा है। तुसी एक बार कहिंदे हो सतनाम श्री
वाहिगुरु,
अच्छा 100 बंदियां दी आवाज तुहाडे कन्न च पै गई, एक बार वाहिगुरु कहा, 100 बार सिमरन हो गया तुहाडा, घर विच बैठोगे कल्ला बंदा वाहिगुरु कहिंदा एक बार जपिया, संगत विच बह के जपदा उहदा 100 गुणा लाभ वध हुंदा, एक बार जपदा सतनाम श्री वाहिगुरु, इन्नी संगत की आवाज नूं रिवर्स वाहिगुरु सुनदा है, उहदा लाभ वध हुंदा है। इह साध संगत इहनूं मैं कई बार इस तरह तुहाडे चरणां विच बेनती करना हुंदा, वड्डे वड्डे बिजनेस वेखो लोकां दे, जिहड़े करोड़ां दा बिजनेस करदे ना, करोड़ां दा, उह कल्ला बंदा नहीं करदा, कल्ला बंदा करोड़ां दा बिजनेस नहीं करदा। जदों तुसी वड्डे वड्डे शॉपिंग मॉल बने वेखोगे, वड्डे वड्डे प्लाजे बने वेखोगे, वड्डियां वड्डियां बिल्डिंगां वेखोगे, वो किसी एक बंदे दियां नहीं, 5-7 बिजनेसमैन कट्ठे होके 20-20, 30-30, 50-50 लख रुपया पाया है, और साध संगत उन्हीं 3-4-5 करोड़ रुपया खर्च के वह बिल्डिंग बना दी। हुण कल्ला बंदा इन्ने करोड़ नहीं सी खर्च सकदा, 50-50 लख पा के 5 बिजनेसमैनां ने 2.5 करोड़ रुपया खर्च दिता है, और जदों उन्हां नूं इनकम आउंदी ना, फिर पंजां नूं लखां च आउंदी, फिर वापस उन्हां नूं फिर सैकड़े हजारां च नहीं, लखां रुपए च करोड़ां च कई बार इनकम हुंदी है। 2.5 करोड़ का खरीदया होया कई बार 20 करोड़ का विक जांदा है, फिर करोड़ां की इनकम हुंदी है। एदां कल्ला बिजनेसमैन नहीं, 5-5 कट्ठे होकर बिजनेसमैन बिजनेस करते हैं, एक प्लाजे विच 5-5 बिजनेसमैनां दा हुंदा हिस्सा विच। एदां भाई कल्ले नूं इन्ना लाभ नहीं है, ਜਿਨ੍ਹਾਂ ਇਕੱਠਿਆਂ ਨੂੰ ਲਾਭ ਹੁੰਦਾ ਇਹਨੂੰ ਮਹਾਰਾਜ ਨੇ ਕਿਹਾ ਸਾਧ ਸੰਗਤ ਵਿੱਚ ਬਹਿ ਕੇ ਜਪੋਂਗੇ ਤੁਹਾਨੂੰ ਹਨੇਰਾ ਲਾਭ ਹੁੰਦਾ। ਸਭ ਤੋਂ ਸ੍ਰੇਸ਼ਟ ਕਰਮ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣ। ਆਪਣੇ ਵੱਡੇ ਭਾਗ ਸਤਸੰਗਤ ਮਿਲੀ। ਹੁਣ ਇੱਥੇ ਬਹਿ ਕੇ ਸਿੱਖਣਾ ਕੀ ਹੈ? ਅੱਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਇਸ ਮਨ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਸੰਸਾਰ ਤਾਂ ਆਵਾਗੋਣ ਹੈ, ਯਾਦ ਰੱਖੀ ਤੂੰ ਆਇਆ ਤੇ ਇੱਕ ਦਿਨ ਚਲੇ ਜਾਣਾ, ਪਰ ਬੰਦਿਆ ਇਸ ਗੱਲ ਤੇ ਧਿਆਨ ਰੱਖੀ ਤੈਨੂੰ ਅੰਤ ਨਵੇੜਾ ਲਿਖਾ ਦੇਣਾ ਪੈਣਾ, ਉਹਦਾ ਧਿਆਨ ਰੱਖ ਕੇ ਚੱਲੀ। ਪਾਤਸ਼ਾਹ ਕੀ ਕਹਿੰਦੇ ਨੇ? ਆਓ ਵਿਚਾਰ ਵਿੱਚ ਜੁੜੀਏ, ਚਿੱਤ ਜੋੜ ਕੇ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਇਹ ਮਨ ਮੇਰੇ ਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਵੇੜਾ ਰਾਮ।
ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਅੱਛਾ, ਹੁਣ ਆਪਾਂ ਸਾਰਿਆਂ ਨੂੰ ਪਤਾ ਲੱਗ ਗਿਆ ਵਾਹਿਗੁਰੂ ਕਹਿਣ ਨਾਲ ਬਹੁਤ ਲਾਭ ਹੋਣਾ, ਵੱਡਾ ਵਪਾਰ ਹੈ, ਵੱਡਾ ਬਿਜ਼ਨਸ ਹੈ। ਜਿਹਦੇ ਕੰਮ ਵਿੱਚ ਲਾਭ ਹੁੰਦਾ ਹੋਵੇ ਭਾਈ ਉਹਨੂੰ ਜ਼ਿਆਦਾ ਕਰਨਾ ਚਾਹੀਦਾ। ਕਦੇ ਵੇਖਿਓ ਜਿਹੜੀ ਚੀਜ਼ ਜ਼ਿਆਦਾ ਵਿਕਣ ਲੱਗ ਜਾਂਦੀ ਹੈ ਦੁਕਾਨਾਂ ਜ਼ਿਆਦਾ ਖੁੱਲਦੀਆਂ ਨੇ। ਫਿਰ ਜਦੋਂ ਸਿੱਖ ਨੂੰ ਪਤਾ ਲੱਗ ਜਾਏ ਸਾਧ ਸੰਗਤ ਵਿੱਚ ਲਾਭ ਹੈ, ਫਿਰ ਉਹ ਸੰਗਤ ਵਿੱਚ ਬਹਿ ਕੇ ਜ਼ਰੂਰ ਜਪਦਾ ਸਤਨਾਮ ਸ੍ਰੀ ਵਾਹਿਗੁਰੂ। ਅੱਜ ਹਜ਼ੂਰ ਕਹਿੰਦੇ ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ, ਇਹ ਦੁਨੀਆਂ ਆਉਣਾ ਜਾਣ ਹੈ, ਤੂੰ ਆਏ ਤੇ ਇੱਕ ਦਿਨ ਚਲੇ ਜਾਣਾ, ਪਰ ਯਾਦ ਰੱਖੀ ਅੰਤ ਨਵੇੜਾ ਰੱਬ ਦੇ ਘਰ ਵਿੱਚ ਹੋਣਾ, ਕੀਤੇ ਕਰਮਾਂ ਦਾ ਲੇਖਾ ਦੇਣਾ ਪੈਣਾ। ਆਉਣ ਤੋਂ ਬਾਅਦ ਗੌਣ ਸੰਸਾਰ ਜਾਣ ਵਾਲਾ, ਪਰ ਇਹਦੇ ਵਿੱਚ ਜੇ ਤੂੰ ਆਇਆ ਤੇ ਲੇਖਾ ਨਵੇੜਾ ਹੋਣਾ ਹੈ।
ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ।
ਜਿਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਬਖਸ਼ ਦੇਵੇ, ਕਿਰਪਾ ਨਜ਼ਰ ਕਰਦਾ, ਉਹਦੇ ਕਰਮਾਂ ਵੱਲ ਧਿਆਨ ਨਾ ਦੇਵੇ, ਉਹਨੂੰ ਬਖਸ਼ ਦੇਵੇ ਭਾਈ, ਫਿਰ ਉਹਨੂੰ ਦੁਬਾਰਾ ਇਸ ਸੰਸਾਰ ਵਿੱਚ ਫੇਰਾ ਨਹੀਂ ਹੁੰਦਾ। ਭਾਵ ਉਹਦਾ ਆਉਣਾ ਜਾਣਾ ਜਨਮ ਮਰਨ ਮਿਟ ਜਾਂਦਾ ਹੈ।
ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ, ਗੁਰਮੁਖ ਮਿਲੇ ਵਡਿਆਈ।
ਫਿਰ ਉਹਨੂੰ ਦੁਬਾਰਾ ਸੰਸਾਰ ਵਿੱਚ ਫੇਰਾ ਜਨਮ ਨਹੀਂ ਹੁੰਦਾ, ਅੰਤ ਉਹਦਾ ਸੱਚ ਦੇ ਨਾਮ ਨਾਲ ਜੁੜ ਕੇ ਨਵੇੜਾ ਹੋ ਜਾਂਦਾ, ਗੁਰਮੁਖ ਮਿਲੇ ਵਡਾਈ। ਗੁਰੂ ਦੇ ਰਾਹੀਂ ਉਸ ਗੁਰਮੁਖ ਨੂੰ ਜਨਮ ਜਿੱਤਣ ਦੀ, ਜਨਮ ਸਫਲ ਕਰਨ ਦੀ ਵਡਿਆਈ ਮਿਲਦੀ ਹੈ।
ਸੱਚ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ।
ਭਾਈ ਜਿਹਨਾਂ ਨੂੰ ਜਨਮ ਜਿੱਤਣ ਦੀ ਵਡਿਆਈ ਮਿਲੀ ਉਹਨਾਂ ਦੀ ਨਿਸ਼ਾਨੀ ਇਹ ਹੈ ਵੀ ਸੱਚੇ ਰੰਗ ਵਿੱਚੋਂ ਰੱਤੇ ਗਏ, ਉਹਨੇ ਸਰੀਰ ਵਿੱਚ ਰਹਿੰਦਿਆਂ ਸੱਚ ਨਾਲ ਜੁੜ ਗਏ। ਸਹਿਜੇ ਮਾਤੇ ਦਾ ਅਰਥ ਉਹ ਸਹਿਜ ਵਿੱਚ ਟਿਕ ਗਏ, ਉਹਨਾਂ ਦੇ ਅੰਦਰ ਸਬਰ ਆ ਗਿਆ, ਲੋਕਾਂ ਦੀਆਂ ਗੱਲਾਂ ਦਾ ਅਸਰ ਹੋਣਾ ਬੰਦ ਹੋ ਗਿਆ, ਨਾ ਉਹਦੇ ਉਹਨਾਂ ਉੱਤੇ ਨਿੰਦਿਆ, ਨਾ ਉਸਤਤ, ਨਾ ਹਰਖ, ਨਾ ਸੋਗ। ਉਹ ਜੇ ਕੁਝ ਦੁਨੀਆਂ ਵਿੱਚ ਮਿਲਦਾ ਤਾਂ ਵੀ ਖੁਸ਼ ਨੇ, ਜੇ ਕੋਈ ਅਰਦਾਸ ਨਾ ਪੂਰੀ ਹੋਵੇ ਤਾਂ ਵੀ ਕਹਿੰਦੇ ਠੀਕ ਹੀ ਹੈ, ਰੱਬ ਦੇ ਨਾਲ ਕੋਈ ਰੋਸ ਨਹੀਂ ਕਰਦੇ, ਅਰਦਾਸ ਕਰਦੇ ਨੇ। ਪਰ ਸਾਧ ਸੰਗਤ ਸਹਿਜ ਵਿੱਚ ਟਿਕ ਜਾਂਦੇ ਨੇ, ਜੇ ਕੁਝ ਮਿਲ ਜਾਏ ਤਾਂ ਵੀ ਠੀਕ ਹੈ, ਜੇ ਕੁਝ ਨਾ ਮਿਲੇ ਤਾਂ ਵੀ ਠੀਕ ਹੈ, ਉਹ ਰੱਬ ਨਾਲ ਰੁੱਸਦੇ ਨਹੀਂ। ਇਸ ਤਰ੍ਹਾਂ ਸਹਿਜ ਵਿੱਚ ਰੱਤੇ ਰਹਿੰਦੇ ਹਨ, ਨਵੇੜਾ ਹੁੰਦਾ ਹੈ।
ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰੱਤੇ ਅੰਤ ਨਵੇਰਾ।
ਉਹਨਾਂ ਦੇ ਮਨ ਨੂੰ ਸੱਚ ਭਾਇਆ ਦਾ ਅਰਥ ਹੈ ਚੰਗਾ ਲੱਗਦਾ, ਨਾਮ ਚੰਗਾ ਲੱਗਣ ਲੱਗ ਪੈਂਦਾ, ਜਨਮ ਜਿੱਤਣ ਵਾਲੇ ਦੀ ਨਿਸ਼ਾਨੀ ਹੈ, ਉਹਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ, ਉਹਨੂੰ ਵਾਹਿਗੁਰੂ ਦਾ ਨਾਮ ਭਾ ਜਾਂਦਾ ਮਨ ਨੂੰ, ਔਰ ਉਹ ਫਿਰ ਰੱਬ ਨੂੰ ਭਾ ਜਾਂਦਾ। ਸੱਚ ਵਸਾਇਆ, ਉਹਦੇ ਮਨ ਦਾ ਵਾਸਾ ਸੱਚ ਵਿੱਚ ਹੋ ਜਾਂਦਾ। ਸ਼ਬਦ ਰਤੇ ਅੰਤ ਨਵੇੜਾ, ਸ਼ਬਦ ਵਿੱਚ ਜੋੜਨ ਕਰਕੇ ਅੰਤ ਨੂੰ ਉਹਨਾਂ ਦਾ ਲਿਖਾ ਨਿਬੜ ਜਾਂਦਾ ਹੈ।
ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਹੁਰ ਨਾ ਭਵ ਜਲ ਫੇਰਾ।
ਪਾਤਸ਼ਾਹ ਇੱਕ ਪਦੇ ਦੀ ਸਮਾਪਤੀ ਉੱਤੇ ਕਹਿੰਦੇ ਨਾਮ ਵਿੱਚ ਰਤੇ ਜਾਂਦੇ ਨੇ ਹੇ ਭਾਈ ਉਹ ਬੰਦੇ, ਫਿਰ ਉਹ ਸੱਚ ਵਿੱਚ ਸਮਾ ਜਾਂਦੇ ਨੇ, ਬਹੁਰ ਨਾ ਭਵ ਜਲ ਫੇਰਾ, ਉਹਨਾਂ ਨੂੰ ਦੁਬਾਰਾ ਸੰਸਾਰ ਵਿੱਚ ਜਨਮ ਮਰਨ ਵਿੱਚ ਨਹੀਂ ਪੈਣਾ ਪੈਂਦਾ। ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਤਰ੍ਹਾਂ ਪਹਿਲੇ ਪਦੇ ਦੀ ਸਮਾਪਤੀ ਕਰਦੇ ਹਨ।
ਮਾਇਆ ਮੋਹ ਸਭ ਬਰਲ ਹੈ, ਦੂਜੇ ਭਾਏ ਖੁਆਈ ਰਾਮ।
ਹੁਣ ਮਹਾਰਾਜ ਉਹਨਾਂ ਲੋਕਾਂ ਦੀ ਗੱਲ ਕਰਦੇ ਜਿਹੜੇ ਖੁਆਰ ਹੋ ਗਏ, महाराज इस आवागुण संसार विच कौन खुआर हुए? फिर साहब कहते माया मोह सब वरल है, भाई माया के मोह विच लोग पागल हो गए, हालत उन्होंने विगड़ गई, उन्होंने मोह नाल इन्नी अंदरों अटैचमेंट बन गई, दूजे पाए खुआई रब तो वक्ख होके दुविधा विच दूजे पाए विच खुआर हुए, उन्हें इन्नी गहरी अटैचमेंट कर ली संसार नाल, जदों संसार अपनी जगह तो हिलिया वह बंदे पागल हो गए। माया दे मगर पागल होने का पाप तक ही है। नाम बिना सब जग बौर अन्न, इहदा अर्थ है नाम सच है, क्योंकि वह आदि सच जुगाद सच है भी सच, नानक होसी भी सच, बाकी सब कुछ झूठ है। जिन्हों कह जग रचना सब झूठ है, जान ले हो रे मीत, पर बंदे ने अटैचमेंट इन्नी गहरी कर ली, संसार ने अपनी जगह तो हिलना ही हिलना सी। तुसीं लख यतन करो, विज्ञान ने रिसर्च की है, पदार्थ अणु तक पहुंचने तो बाद भी उन्हें कहा टिकाऊ विच नहीं है, कोई चीज टिकाऊ विच नहीं है। अपना शरीर बचपन तो जवानी, जवानी तो बुढ़ेपे वल जा रहा है। एक बंदा मैनू दस दियो जिहड़ा कवे मैं मेहनत बड़ी की जवान होया, मैं लख यतन किया जी तां यतन करके जवान होया, मैं थोड़ी जवान हो गया। और सात संगत एक बंदा दस दियो जिहड़ा यतन करके कवे मैं कोशिशां कीतियां ने बुढ़ेपा रोक लिया, बुढ़ेपा रोकया नहीं जा सकता, चार दिन बाल काले किते जा सकते ने, पर सजणों बुढ़ेपा नहीं रोकया जा सकता, वह आना ही आना एक दिन। इसलिए महाराज बचन कहिंदे भाई वह गहरी अटैचमेंट बना बैठे, माया मोसा वरल है, उहदे विचों पागल हो गए, दूजे दुविधा विच पैण करके खुआर ही होए।
माता पिता सब हेत है, हेते पलचाई राम।
इन्हें पहलों बचपन विच मां प्यो विच उलझ रहा, मां प्यो बाद विच इहदे विच उलझ रहे, बस आही कहानी बनी रही। जदों बच्चा बचपन विच है मां प्यो च पलचया होया, जदों बच्चा वड्डा होया मां प्यो दे विच पलच गए। सत संगत सठ पॉइंट पैंठ पैंठ साल दी उमरां ने अपने बच्चों ने पोत्या लिए आप मंगी जा रहे, रोई जा रहे, वह रोना ऐसा पल्ले पे है, उस हेत विच आपां पलच गए। और पातशाह कहिंदे उहदे विच खचत होण करके लोक खुआर होए ने।
हेते पलचाई पुरब कमाई, मेट ना सकै कोई।
कहिंदे इस मोह विच हेत विच ऐसे पलच गए, लोक उलझ गए, कहिंदे भाई ऐ लगा जिवें पुरब कमाई सी, फिर जो उन्हां कमाया कोई उन्हां दे सामने आ गया, किते कर्म हुण फिर भुगने पै रहे ने। इस तरह उस संसार दे अंदर मेट ना सके कोई, उन्होंने किते कर्म हुण कोई मेट नहीं सकता। आ महीना जिहड़ा चल रहा है इहदे विच वी इहदे संदर्भ विच हजूर ने कहा कत्तर कर्म कमावने दोष न काहू जोग, परमेसर ते भुल्लिया व्यापन सबे रोग, बेमुख होए राम ते लगन जन्म वियोग, खिन में कौड़े होए गए जितड़े माया भोग। उत्तों अगली पंक्ति है विच ना कोई कर सके, कोई विचोला हुण विच कुछ नहीं कर सकता। अज जिन्हों कह मेट ना सके कोई, विच ना कोई कर सके, किस्त है रोवे रोज, तेरे कर्म इन्ने वध गए ने हुण कोई मेट नहीं सकता। भाई तू हेत विच इन्ना पलच गया, हुण विच कोई विचोला कुछ नहीं कर सकता।
इन श्रेष्ट साधी सो कर वेख, तिस जेवड अवर ना कोई।
तां फिर पातशाह ने देखो गुरु अमरदास महाराज फिर कृपा करके राह दिंदे, कहदे जिने सृष्टि साजी है भाई वह वेख रहा सारा कुछ, ओदी नजर विच है सब कुछ। तिस जेवड अवर ना कोई, ओदे वड्डा होर कोई दुनिया विच नहीं है, उन्हें सब नूं पैदा करके उन्हां ते नजर रखी हुई है। जे बचना चाहना इक्को ही तरीका रह गया, जिने सृष्टि साजी उहनूं अरदास कर, जिन्हें सृष्टि साजी उहदा नाम जप, नहीं तो इस हेत विच तू लिखे विच पै जाएगा।
मनमुख अंधा तप तप खपै, बिन शब्द शांत ना आई।
मन दे मगर लग के चलन वाले लोग अज्ञानता वसन्ने हो गए, वह फिर खपदे रहे तपदे रहे, शब्द की शांत उन्हां तक नहीं आई, वह संसार विच खप खप के दुखी होके मर जाते ने। एक दुख हटद दूजा शुरू हो जाता है, एक कम बनता है दूजा बिगड़ जाता है, इस तरह सारी उम्र खपते ही रहिंदे हन।
नानक बिन नाम है सब कोई भुला, माया मोहे खुआई।
अखीर पातशाह दूजे पदे की समाप्ति कहें भाई बिना नाम तो लोकी भुल गए ने,
ਮਾਇਆ ਮੋਹ ਵਿੱਚ ਤਾਂ ਖੁਆਰ ਹੋਏ ਨੇ ਕਿਉਂਕਿ ਨਾਮ ਨੂੰ ਭੁੱਲ ਗਏ। ਜਿਸ ਨਾਮ ਤੋਂ ਸ਼ੁਰੂਆਤ ਹੋਈ ਸੀ ਮਾਤ ਗਰਭ ਮੈਂ ਆਪਣ ਸਿਮਰਨ ਦੇ ਉਹ ਭੁੱਲ ਗਿਆ, ਤੈਂ ਤੁਮ ਰੱਖਣ ਹਾਰੇ ਉਹ ਨਾਮ ਵਿਸਰ ਗਿਆ, ਇਸ ਲਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅੱਜ ਹਜ਼ੂਰ ਕਹਿੰਦੇ ਮਾਇਆ ਮੋਹ ਖੁਆਈ, ਉਹ ਬੰਦੇ ਨਾਮ ਤੋਂ ਟੁੱਟ ਕੇ ਹੀ ਖੁਆਰ ਹੋਏ ਹਨ।
ਇਹੋ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ।
ਫਿਰ ਪਾਤਸ਼ਾਹ ਕੋਲੋਂ ਪੁੱਛੀਏ ਮਹਾਰਾਜ ਕੋਈ ਰਸਤਾ ਦੱਸੋ ਫਿਰ ਕੀ ਹੈ। ਸੱਚੇ ਪਾਤਸ਼ਾਹ ਕਹੇ ਭਾਈ ਇਹ ਸਾਰਾ ਸੰਸਾਰ ਜਗਤ ਜਲ ਰਿਹਾ ਇਸ ਦੁੱਖ ਵਿੱਚ, ਤੂੰ ਇਕੱਲਾ ਨਹੀਂ ਹੈ। ਇਹ ਤਾਂ ਜਿਹਨੂੰ ਨਹੀਂ ਪੁੱਛਿਆ ਉਹੀ ਬੰਦਾ ਤੁਹਾਨੂੰ ਸੁਖੀ ਲੱਗਦਾ, ਹਾਂਜੀ ਜੋੜ ਲਿਆ ਵੀ ਬੰਦੇ ਰੋਂਦੇ ਗਏ ਧਰਤੀ, ਤੂੰ ਤੇ ਹੈ ਹੀ ਕੁਝ ਨਹੀਂ, ਤੇਰੇ ਕੋਲ ਕੀ ਹੈ, ਤੈਨੂੰ ਤਾਂ ਘੜੀ ਦਾ ਨਹੀਂ ਪਤਾ ਕੀ ਹੋਣਾ। ਜਿਹਨਾਂ ਨੂੰ ਸਾਲਾਂ ਦਾ ਪਤਾ ਸੀ ਮੇਰੇ ਨਾਲ ਕੀ ਹੋਣਾ, ਉਹ ਵੀ ਬੰਦੇ ਦੁਖੀ ਹੋਏ। ਇਹ ਪੂਰਾ ਸ਼ਬਦ ਪੜਿਓ, ਸਲੋਕ ਮਹੱਲਾ ਪਹਿਲਾ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੇ ਘਰ ਆਇਆ, ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਿਨ ਸਿਰ ਲੰਕ ਗਵਾਏ। ਅੱਜ ਉਹ ਦਸਾਂ ਸਿਰਾਂ ਵਾਲੇ ਰਾਵਣ ਨੂੰ ਲੋਕਾਂ ਸਾੜਨੇ ਸਾਸਨ, ਪਰ ਆਪਾਂ ਗੱਲ ਸਾੜਨ ਦੀ ਨਹੀਂ, ਉੱਤੋਂ ਸਿੱਖਣਾ ਚਾਹੀਦਾ ਕੁਝ। ਜੇ ਗਿਆਨੀਆਂ ਵਿੱਚੋਂ ਵੇਖੀਏ ਤੇ ਸਭ ਤੋਂ ਵੱਡਾ ਗਿਆਨੀ ਸੀ ਉਸ ਵਕਤ ਦਾ ਰਾਵਣ, ਉਹਨੂੰ ਚਾਰ ਵੇਦ ਮੂਝਵਾਨੀ ਕੰਠ ਨੇ। ਜੇ ਬਲ ਦੇ ਪੱਖੋਂ ਵੇਖੋ ਤੇ ਬਲ ਰਾਵਣ ਵਿੱਚ ਰਾਮ ਨਾਲੋਂ ਘੱਟ ਨਹੀਂ। ਜਿਹੜਾ ਧਨੁਸ਼ ਉਹਨੇ ਸਭਾ ਵਿੱਚ ਸਵੰਬਰ ਵਿੱਚ ਸ੍ਰੀ ਰਾਮ ਨੇ ਚੁੱਕਿਆ ਉਸ ਵਕਤ, ਉਸ ਤੋਂ ਇਲਾਵਾ ਇੱਕੋ ਹੀ ਬੰਦਾ ਚੁੱਕ ਸਕਦਾ ਸੀ, ਉਹ ਰਾਵਣ ਸੀ। ਬਲ ਵਿੱਚ ਵੇਖੀਏ ਤਾਂ ਰਾਵਣ ਵੱਡਾ, ਗਿਆਨ ਵਿੱਚ ਵੇਖੀਏ ਤਾਂ ਰਾਵਣ ਵੱਡਾ, ਅਮੀਰੀ ਵਿੱਚ ਵੇਖੀਏ ਤਾਂ ਸੋਨੇ ਦੀ ਲੰਕਾ ਬਣਾ ਕੇ ਬੈਠੇ ਉਹ ਸੱਜਣੋ। ਸਭ ਕੁਝ ਹੋਣ ਦੇ ਬਾਵਜੂਦ ਇੱਕੋ ਹੀ ਚੀਜ਼ ਰਹਿ ਗਈ ਅੰਦਰ, ਅਗਿਆਨਤਾ ਤੇ ਹਉਮੈ ਨੇ ਉਹਨੂੰ ਗਾਲ ਕੇ ਰੱਖ ਦਿੱਤਾ। ਪਾਤਸ਼ਾਹ ਨੇ ਬਚਨ ਕਹਿ ਭਾਈ ਰੱਬ ਦੇ ਨਾਮ ਦੇ ਭੈ ਤੋਂ ਵੱਖ ਹੋ ਕੇ ਵੱਡੇ ਵੱਡੇ ਖੁਆਰ ਹੋਏ ਨੇ, ਤੂੰ ਤੇ ਹੈ ਹੀ ਕੁਝ ਨਹੀਂ। ਲੋਵੈ ਦਿਨ ਸਰ ਲੰਕ ਗਵਾਹੇ ਜਿਨ ਸੀਤਾ ਅੰਦੀ ਡੋਰੂ ਵਾਹੇ, ਰੋਵੈ ਪਾਂਡਵ ਭੈ ਮਜ਼ੂਰ ਜਿਨ ਕੇ ਸਵਾਮੀ ਰਹਿਤ ਹਦੂਰ, ਰੋਵੈ ਜਨ ਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਭੈਆ, ਰੋਵੈ ਸ਼ੇਖ ਮਸਾਇਕ ਪੀਰ ਅੰਤ ਕਾਲ ਮਤ ਲੱਗੇ ਭੀੜ। ਤੇ ਅਖੀਰ ਤੇ ਪਤਾ ਕੀ ਕਿਹਾ ਹਜ਼ੂਰ ਕਹਿੰਦੇ ਬੱਲੀ ਰੋਵੈ ਨਹਾ ਪਤਾਰ, ਹਕੀਕਤ ਇਹ ਵੇਖੇ ਨਾਨਕ ਦੁਖੀਆ। ਸਭ ਸੰਸਾਰ ਇੱਥੇ, ਸਾਰਾ ਸੰਸਾਰ ਹੀ ਇਸ ਗੱਲ ਚ ਦੁਖੀ, ਤੂੰ ਇਕੱਲਾ ਨਹੀਂ। ਅੱਜ ਮਹਾਰਾਜ ਬਚਨ ਕਹਿੰਦੇ ਇਸ ਹੇਤ ਵਿੱਚ ਪਲਟ ਕੇ ਪੂਰਾ ਸੰਸਾਰ ਦੁਖੀ ਹੁੰਦਾ, ਤੂੰ ਜੇ ਜਗਤ ਵੱਲ ਵੇਖੇ ਫਿਰ ਉਹਦੀ ਸ਼ਰਨ ਵਿੱਚ ਜਾ ਜਿਹਨੇ ਜਗਤ ਬਣਾਇਆ। ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਭਗਤ ਬਿਨਾਂ ਸਹਿਸਾ ਨੇ ਚੁੱਕੇ ਗੁਰ ਇਹ ਭੇਦ ਵਟਾਵੇ। ਅੱਜ ਗੁਰੂ ਅਮਰਦਾਸ ਮਹਾਰਾਜ ਬਚਨ ਕਹਿੰਦੇ ਜਿਹਨਾਂ ਨੂੰ ਸੋਝੀ ਪਈ ਜਗਤ ਜਲ ਰਿਹਾ ਦੁੱਖਾਂ ਵਿੱਚ, ਉਹ ਭੱਜ ਕੇ ਆਪਣੇ ਗੁਰੂ ਰੱਬ ਦੀ ਸ਼ਰਨ ਵਿੱਚ ਚਲੇ ਗਏ।
ਅਰਦਾਸ ਕਰੀ ਗੁਰ ਪੂਰੇ ਆਗੈ, ਰੱਖ ਲੇ ਵੋ ਦੇਹੋ ਵਡਾਈ ਰਾਮ।
ਫਿਰ ਪਾਤਸ਼ਾਹ ਕਹਿੰਦੇ ਜਾਓ ਆਪਣੇ ਗੁਰੂ ਪੂਰੇ ਦੇ ਅੱਗੇ ਅਰਦਾਸ ਕਰੋ ਜਾ ਕੇ। ਅਰਦਾਸ ਕਰੀ ਗੁਰ ਪੂਰੇ ਅੱਗੇ, ਰੱਖ ਲੇ ਵੋ ਦੇਹੋ ਵਡਾਈ ਰਾਮ, ਹੇ ਵਾਹਿਗੁਰੂ ਰੱਖ ਲਓ ਆਪਣੇ ਨਾਮ ਦੀ ਵਡਾਈ ਦਓ, ਕਿਉਂਕਿ ਨਾਮ ਤੋਂ ਬਗੈਰ ਇਹਨਾਂ ਦੁੱਖਾਂ ਤੋਂ ਬਚਿਆ ਨਹੀਂ ਜਾ ਸਕਦਾ। ਜਾ ਜਾ ਕੇ ਗੁਰੂ ਕੋਲੋਂ ਨਾਮ ਮੰਗ, ਉਹਦੇ ਚਰਨਾਂ 'ਚ ਅਰਦਾਸ ਕਰ ਜੇ ਦੁੱਖਾਂ ਤੋਂ ਬਚਣਾ, ਹੱਥ ਜੋੜ ਕੇ ਉਹਦੇ ਕੋਲੋਂ ਮੰਗ। ਇੱਕ ਵਾਰ ਸਾਰੇ ਚਿੱਤ ਜੋੜ ਕੇ ਅੰਦਰ ਮੰਗਿਓ, ਸਾਧ ਸੰਗਤ ਦੁਖੀ ਸਾਰੇ ਨੇ, ਬਾਹਰੋਂ ਕੋਈ ਬੰਦਾ ਸ਼ੋਅ ਨਾ ਕਰੇ ਉਹ ਵੱਖਰੀ ਗੱਲ ਹੈ, ਵੱਡੇ ਵੱਡੇ ਲੋਕ ਅੰਦਰੋਂ ਦੁਖੀ। ਸੁੱਖਾਂ ਦਾ ਰਸਤਾ ਗੁਰੂ ਨੇ ਭੇਤ ਦੱਸਿਆ, ਆਓ ਇਸ ਸੀਕਰੇਟ ਨੂੰ, ਇਸ ਭੇਤ ਨੂੰ ਸਮਝ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਕਹੀਏ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਆਏ। ਜੇ ਲਿਖ ਕੇ ਦਿੱਤਾ ਕਿ ਪੂਰੇ ਗੁਰੂ ਦੇ ਅੱਗੇ ਅਰਦਾਸ ਕਰ, ਅਰਦਾਸ ਕਰੀ ਗੁਰ ਪੂਰੇ ਅੱਗੇ, ਰੱਖ ਲੇ ਵੋ ਦਿਓ ਵਡਾਈ ਰਾਮ, ਫਿਰ ਪੂਰਾ ਗੁਰੂ ਸਾਹਮਣੇ ਪ੍ਰਕਾਸ਼ਮਾਨ ਹੈ। ਮੰਗੀਏ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚੋਂ, ਹੱਥ ਜੋੜ ਕੇ ਕਹੋ ਇੱਕ ਵਾਰ, ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ, ਵਜ ਕੇ ਆਪਣਾ ਨਾਮ ਦੇਹੋ। ਮਿਲ ਮੇਰੇ ਗੋਵਿੰਦ, ਮਿਲ ਮੇਰੇ ਗੋਵਿੰਦ,
अपना नाम देहो।
सारे मंगो नाम बिना त्रिग त्रिग असने हो, नाम बिना त्रिग त्रिग असने हो, नाम बिना
त्रिग त्रिग असने हो, नाम बिना त्रिग त्रिग असने हो।
मिल मेरे गोविंद, मिल मेरे गोविंद, अपना नाम देओ।
मिल मेरे गोविंद, मिल मेरे गोई, हर नाम वडाई तुद जेवड़ अवर ना दाता।
हाथ जोड़ गुरु नू कहने पातशाह अपनी शरण विच रख लो, गुरु रामदास रखो शरणाई, गुरु रामदास रखो शरणाई, रख ले वो शरणाई, हे वाहिगुरु अपनी शरण विच रखो, अपने नाम दी वड्याई दो, तुहाडे तों वड्डा दाता कौन है, तुसी दाता देण वाले दाते हो।
सेवा लागे सेवड भागे, जुग जुग एको जाता।
फिर गुरु तेरे ते तरस करे, सेवा मंग नाम मंग, फिर गुरु ने उनू सेवा विच ला देने, वो वड्डे भागां वाला हो जांदा है, जुग जुग एको जाता, जिहड़ा जुगां जुगंतरां तो एक अकाल पुरख वाहिगुरु है।
जात सत संजम कर्म कमावै, बिन गुर गत नहीं पाई।
कहने भाई एक गल दा होर ख्याल रखी, एवं भुलिखे विच पै जाए, मेरा जत बहुत है, सत बहुत है, संजम बहुत है, मैं ते सच्चा बहुत, मैं रात भी चवरती वाले समागम में श्री गुरु रामदास महाराज की वड्याई च पूरे शहर में समागम चलते ने, हरेक साल रात भी बेनती, कहीं कोई बंदा दावा करे कि मेरे वल कोई उंगल करके विखावे, मेरा जीवन बहुत उच्चा है। कोई कवे मेरे आचरण से मेरे वल कोई उंगल करके विखावे, मेरे च कोई नुक्स कट के विखाए, ये याद रखे हो, सिख कदे अपने आचरण ते माण ना करे। हां सिख अपने गुरु उत्ते माण जरूर करे, जिन्हां लोकां ने माण हंकार करके कहा मेरे वल कोई उंगल करके विखाए, जिदन मेरे गुरु ने सिर तो हथ चुक लिया उदन दुनिया दियां सारियां उंगलों बंदे वल हो गई। उन्नी देर वाके नहीं कोई उंगल कर सकता जिन्नी देर गुरु का मेहर का हथ सिर ते है। जदों गुरु मेहर का हथ चुक ले, दुनिया दियां तमाम उंगलों बंदियां वल हो जांदियां ने। इसलिए सिख ने भय विच रहना, अरदास करनी। अज महाराज कहिंदे मान ना करी, बिन गुर गत नहीं पाई, गुरु तो बगैर तेरी गति नहीं होएगी।
नानक तिसनो शब्द बुझाए, जो जाए पवै हर सरनाई।
आखो सतनाम श्री वाहिगुरु। इस पद की समाप्ति ते हजूर कहिंदे भाई गुरु शब्द गुरु उन्हूं बुझाउंदा है, भाव समझाउंदा है जेड़ा उदी शरण विच जाके पै जाए। शरण च पैण दा अर्थ है वे सरेंडर कर देना, मेरा मुझ में किश नहीं, जो किश है सो तेरा। जदों शरण विच आके डिपै उदों फिर महाराज ने बचन कहे, उन्हों गुरु शब्द भाव अपना हुक्म समझाउंदा है।
जो हर मत दे सा उपजै, होर मत ना काई राम।
फिर सिख दी जीवन जहाज एदां हुंदी हो जांदी, ओ कहिंदा जो गुरु ने मत दित्ती ओही उपज रही, मेरी हुण अपनी कोई मत नहीं है, होर कोई मत नहीं है, होर मत न काई राम। सिर्फ गुरु की मत नालों चलन लग पैंदे, अपनी मत नाल आपां 10 बजे भी उठ सकते हैं, जितन गुरु की मत लौंगे गुरु कहेगा चालांगे उठ नाम जप। निस्वसर आराध, अपनी मर्जी नाल जो मर्जी तुसी खाओ, जितन गुरु की मत नाल चलोंगे गुरु कहेगा बाबा होर खाना खुशी खुआर, जित खादे तन पीड़िए मन में चले विकार। गुरु दी मत जदों आ जाए उदों होर कोई मत फिर नहीं रहिंदी।
अंतर बाहर एक तू आपे देह बुझाई राम।
अंदर बाहर सब कुछ एक अकाल पुरख वाहिगुरु आप वर्तन लग पैंदा। बुझाई दा अर्थ है अकल, उस गुरु ने आपे ही अपनी बुझाई भाव अकल बख्श दित्ती है। जेड़ी सिख ने जपती सह पढ़ के मंगी सी, गुरा एक दे बुझाई, सबना जिया का एक दाता सो में विसर ना जाई, अपे दे बुझाई राम। ओ रब ने गुरु ने फिर अपे अकल बख्श दिती है।
आपे देह बुझाई अवर ना पाई, ਗੁਰਮੁਖ ਹਰ ਰਸ ਚਾਖਿਆ।
ਕਿਵੇਂ ਜਦੋਂ ਗੁਰੂ ਨੇ ਮਤ ਬਖਸ਼ਿਸ਼ ਕੀਤੀ, ਅਕਲ ਬਖਸ਼ ਦਿੱਤੀ, ਬੁਝਾਈ ਕਰ ਦਿੱਤੀ, ਉਦੋਂ ਫਿਰ ਗੁਰਮੁਖ ਹਰ ਰਸ ਚਾਖਿਆ। ਗੁਰੂ ਦੇ ਰਾਹੀਂ ਉਹ ਸਿੱਖ ਨੇ ਉਸ ਰਸ ਨੂੰ ਚੱਖ ਲਿਆ, ਜਿਸ ਰਸ ਨੂੰ ਮੰਨਣ ਤੋਂ ਬਾਅਦ ਦੁਨੀਆਂ ਦੇ ਸਾਰੇ ਸਵਾਦ ਫਿੱਕੇ ਪੈ ਜਾਂਦੇ ਨੇ। ਪਹਿਲਾਂ ਜਗਤ ਮਿੱਠਾ ਲੱਗਦਾ, ਜਦੋਂ ਨਾਮ ਜਪਣ ਲੱਗ ਜਾਓ ਸਾਰੇ ਰਸ ਫਿੱਕੇ ਪੈ ਜਾਣਗੇ। ਫਰੀਦਾ ਸੱਤਰ ਖੰਡ ਨੇ ਮਹੱਤਗੁੜ, ਮੱਖਿਓ ਮਾਝਾਂ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ, ਫਿਰ ਗੁਰਮੁਖ ਹਰ ਰਸ ਚੱਖਿਆ, ਉਹ ਰਸ ਫਿਰ ਗੁਰੂ ਆਪ ਚਖਾ ਦਿੰਦਾ ਹੈ।
ਦਰ ਸੱਚੈ ਸਦਾ ਹੈ ਸੱਚਾ, ਸੱਚੈ ਸ਼ਬਦ ਸੁਭਾਖਿਆ।
ਫਿਰ ਉਹ ਸੱਚੇ ਦਰ ਉੱਤੇ ਉਹਦੀ ਥਾਂ ਪੈਂਦੀ ਹੈ, ਉਹਨੂੰ ਗੁਰੂ ਸ਼ਬਦ ਨਾਲ ਸੱਚ ਸ਼ਬਦ ਸੁਭਾਖਿਆ ਦਾ ਅਰਥ ਹੈ, ਸੱਚੇ ਸ਼ਬਦ ਹੁਕਮ ਨਾਲ ਗੁਰੂ ਜੋੜ ਦਿੰਦਾ। ਉਹ ਸਿੱਖ ਫਿਰ ਸੰਸਾਰ ਦੇ ਆਵਾਗੋਣ ਹੇਤ ਪਲਚ ਵਿੱਚੋਂ ਨਿਕਲ ਜਾਂਦਾ, ਰਹਿੰਦਾ ਵਿੱਚ ਹੀ ਹੈ, ਪਰ ਇਹਦਾ ਅਸਰ ਹੋਣਾ ਉਹਦੇ ਉੱਤੇ ਹਟ ਜਾਂਦਾ ਹੈ।
ਘਰ ਮੈਂ ਨਿਜ ਘਰ ਪਾਇਆ, ਸਤਿਗੁਰ ਦੇ ਵਡਾਈ।
ਦੇਖੋ ਬੜੀ ਕਮਾਲ ਦੀ ਗੱਲ ਹੈ, ਕਹਿੰਦੇ ਘਰ ਮੈਂ ਨਿਜ ਘਰ ਪਾਇਆ, ਹਿਰਦੇ ਘਰ ਵਿੱਚ ਅੰਦਰ ਉਹ ਰੱਬ ਦਾ ਘਰ ਪਾ ਲਿਆ ਜਿੱਥੇ ਉਹ ਰਹਿੰਦਾ। ਦੂਰ ਤਾਂ ਹੈ ਨਹੀਂ ਸੀ, ਕੋਈ ਕਹਿੰਦਾ ਸੀ ਮੱਕੇ ਚ ਰਹਿੰਦਾ, ਕੋਈ ਕਹਿੰਦਾ ਇੱਧਰ ਰਹਿੰਦਾ, ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲੇ ਮੁਕੰਮਾ। ਹੁਣ ਗੁਰੂ ਨੇ ਕਿਰਪਾ ਕੀਤੀ, ਸੋਝੀ ਆ ਗਈ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕੰਮਾ। ਘਰ ਮੈਂ ਨਿੱਜ ਘਰ ਪਾਇਆ, ਹਿਰਦੇ ਘਰ ਵਿੱਚ ਹੀ ਉਹ ਰੱਬ ਦਾ ਨਿੱਜ ਘਰ ਪ੍ਰਾਪਤ ਹੋ ਗਿਆ। ਔਰ ਪਾਤਸ਼ਾਹ ਨੇ ਬਚਨ ਕਹੇ, ਇਹ ਸਤਿਗੁਰੂ ਨੇ ਵਡਿਆਈ ਦਿੱਤੀ ਹੈ, ਸਤਿਗੁਰ ਦੇ ਵਡਾਈ, ਇਹ ਗੁਰੂ ਨੇ ਕਿਰਪਾ ਤਰਸ ਕੀਤਾ ਹੈ।
ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ, ਮਤ ਪ੍ਰਵਾਨ ਸੱਚ ਸਾਈ।
ਅਖੋ ਸਤਨਾਮ ਸ੍ਰੀ ਵਾਹਿਗੁਰੂ। ਹਜ਼ੂਰ ਅਖੀਰ ਕਹਿੰਦੇ, ਜੋ ਨਾਮ ਵਿੱਚ ਰਤੇ ਸਹੀ ਮਹਿਲ ਪਾਇਨ, ਉਹਨਾਂ ਨੂੰ ਰੱਬ ਦੇ ਘਰ ਵਿੱਚ ਥਾਂ ਮਿਲ ਗਈ। ਅੱਗੇ ਕਿਹਾ ਭਾਈ, ਮਤ ਪ੍ਰਵਾਨ ਸੱਚ ਸਾਈ, ਉਹਨਾਂ ਦੀ ਮਤ ਰੱਬ ਦੀ ਦਰਗਾਹ ਵਿੱਚ ਸਾਈ ਨੇ ਪ੍ਰਵਾਨ ਕਰ ਲਈ, ਉਹਨਾਂ ਦਾ ਕੀਤਾ ਹੋਇਆ ਸਭ ਕੁਝ ਪ੍ਰਵਾਨ ਹੋ ਗਿਆ। ਜਿੱਦਣ ਆਪਣੇ ਮਨ ਦਾ ਮਾਣ ਛੱਡ ਕੇ ਜਪਣ ਲੱਗ ਪਏ, ਉਦਣ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਜੇ ਕੋਈ ਬਾਹਰੋਂ ਭੁੱਲ ਚੁੱਕ ਵੀ ਹੋ ਜਾਏ ਗੁਰੂ ਤਾਂ ਵੀ ਬਖਸ਼ ਦਿੰਦਾ, ਕਿਉਂਕਿ ਹੁਣ ਮਤ ਆਪਣੀ ਨਹੀਂ ਨਾ ਹੈ। ਮਤ ਜਦੋਂ ਉਹਦੀ ਆ ਜਾਏ ਫਿਰ ਗੁਰੂ ਸਾਰਾ ਕੋਈ ਬਖਸ਼ ਦਿੰਦਾ। ਜਿਸ ਧੰਨ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਦੇ ਚਰਨਾਂ 'ਚ ਬੈਠੇ ਹੋ, ਸਾਧ ਸੰਗਤ ਪਾਤਸ਼ਾਹ ਨੇ ਇੱਕੋ ਚੀਜ਼ ਸਿਖਾਈ ਹੈ, ਸਿੱਖਾ ਜਿੰਨੀ ਨਿਮਰਤਾ ਵਿੱਚ ਨੀਵਾਂ ਹੋ ਕੇ ਝੁੱਕ ਜਾਏਗਾ ਤੈਨੂੰ ਗੁਰੂ ਉਨਾ ਹੀ ਉੱਚਾ ਅਹੁਦਾ ਦੇ ਦੇਗਾ। ਇਹ ਗੱਲ ਬਾਬਾ ਸ੍ਰੀ ਚੰਦ ਸਾਹਿਬ ਨੇ ਕਹੀ ਸੀ ਗੁਰੂ ਰਾਮਦਾਸ ਮਹਾਰਾਜ। ਗੁਰੂ ਅੰਗਦ ਦੇ ਮਹਾਰਾਜ ਹੁਕਮ ਮੰਨ ਕੇ ਲੈ ਗਏ ਗੁਰੂ ਦੀ ਗੱਦੀ, ਧੰਨ ਗੁਰੂ ਅਮਰਦਾਸ ਮਹਾਰਾਜ ਟਹਿਲ ਸੇਵਾ ਕਮਾ ਕੇ ਗੱਦੀ ਲੈ ਗਏ। ਹੇ ਗੁਰੂ ਰਾਮਦਾਸ, ਤੇਰੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ, ਤੁਸੀਂ ਨਿਮਰਤਾ ਵਿੱਚ ਇੰਨੇ ਝੁੱਕ ਗਏ, ਗੁਰੂ ਨਾਨਕ ਦੇ ਘਰ ਦਾ ਸਭ ਕੁਝ ਤੁਸੀਂ ਲੈ ਗਏ, ਜੋ ਮੇਰੇ ਵਿੱਚ ਸੀ ਮਾੜਾ ਮੋਟਾ ਜੋ ਵੀ ਤੁਸੀਂ ਖੋ ਕੇ ਲੈ ਗਏ। ਨਿਮਰਤਾ ਇੰਨੀ ਵੱਡੀ ਚੀਜ਼ ਹੈ। ਜਦੋਂ ਬਾਬਾ ਸ੍ਰੀ ਚੰਦ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਆਏ ਨਾ, ਮਨ ਵਿੱਚ ਇਹ ਚਿੱਤ ਚਾਹਿਆ, ਕਿਸੇ ਨੇ ਕਹਿ ਦਿਓ ਘੁੰਗਣੀਆਂ ਵੇਚਣ ਵਾਲਾ ਕੋਈ ਯਤੀਮ ਜੇਠਾ ਹੈ, ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਚੌਥਾ ਪਾਤਸ਼ਾਹ ਬਣ ਗਿਆ, 62 ਪਿੰਡ ਤੋਂ ਉੱਠੇ, ਕਹਿਣਗੇ ਚਲੋ ਵੇਖੀਏ ਜਾ ਕੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚਾਹੇ ਸੰਗਤ ਜੁੜੀ ਹੈ, ਲੰਬਾ ਉੱਚਾ ਸਰੀਰ, ਬਿਰਧ ਸਰੀਰ ਹੈ, ਲੰਬੀਆਂ ਜਟਾਵਾਂ ਨੇ, ਮਹਾਂ ਤਪਸਵੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਸਪੁੱਤਰ। ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਆਏ, ਧੰਨ ਗੁਰੂ ਰਾਮਦਾਸ ਮਹਾਰਾਜ ਅਦਬ ਨਾਲ ਹੱਥ ਜੋੜ ਕੇ ਖਲੋ ਗਏ। ਸੰਗਤ ਵੇਖੇ ਕੌਣ ਆਇਆ, ਵਿੱਚੋਂ ਬਿਰਧ ਸਿਰਖਾਂ ਨੇ ਵੇਖ ਕੇ ਕਿਹਾ, ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਨੇ, ਕਿਉਂਕਿ ਬਹੁਤ ਲੰਬੀ ਉਮਰ ਹੈ, ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਨੇ। ਨਵੀਂ ਸੰਗਤ ਨਹੀਂ ਸੀ ਜਾਣਦੀ, ਬਿਰਧ ਸਰੀਰ ਬਾਬਾ ਬੁੱਢਾ ਸਾਹਿਬ ਹੋਰ ਸਿੱਖਾਂ ਨੇ ਕਿਹਾ, ਗੁਰੂ ਨਾਨਕ ਸਾਹਿਬ ਦੇ ਸਪੁੱਤਰ ਆਏ ਨੇ। ਗੁਰੂ ਰਾਮਦਾਸ ਅਦਬ ਨਾਲ ਹੱਥ ਜੋੜ ਕੇ ਖਲੋ ਗਏ। ਅੱਗੋਂ ਬਾਬਾ ਸ੍ਰੀ ਚੰਦ ਕਹਿੰਦੇ ਨੇ, ਤੁਈਓ ਗੁਰੂ ਰਾਮਦਾਸ ਹੈ, ਉਮਰ ਵਿੱਚ ਵੀ ਵੱਡੇ ਨੇ ਨਾ, ਤੁਈਓ ਗੁਰੂ ਰਾਮਦਾਸ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਬੋਲੇ, ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ ਨੇ। ਬਾਬਾ ਸ੍ਰੀ ਚੰਦ ਸਾਹਿਬ ਬੋਲੇ, ਇੰਨਾ ਲੰਬਾ ਦਾੜਾ ਵਧਾਇਆ ਗੁਰੂ ਰਾਮਦਾਸ ਕਾਹਦੇ ਵਾਸਤੇ? ਬਸ ਇੱਕੋ ਹੀ ਬੋਲ ਕਹਿਣ ਦੀ ਦੇਰ ਸੀ, ਸਾਹਮਣੇ ਖਲੋਤਾ 6.5 ਫੁੱਟ ਦਾ ਮਹਾਨ ਤਪਸਵੀ ਧੰਨ ਬਾਬਾ ਸ੍ਰੀ ਚੰਦ اس وقت گرو رام داس صاحب دے چرنا چک گئے. تن گرو رام داس مہاراج بولے کہے جی تے ورگے سادھوں دے چرن چاڑن واسطے. بس کہن دی دیر سی اندروں ہردا فسیا چک گیا سر. بھائی سنتوک سنگھ ہور پرسنگ لکھے ہوتا وہ لکھتے ہیں جدوں بابا شری چند صاحب آئے شری چند تب گرا اچاری کہے ودھاؤ داڑی پاری. اگوں گرو رام داس مہاراج کا بچن سنیا کہیں رام داس گر نمر تن کے چرن پوچھنے کارن امکے لگے چرن تے چاڑن. جدوں کیا توڑے ورگیاں دے چرن چاڑن لئی ادھوں بابے شری چند تو کھلویا نہ گیا ایک دم ہردہ فسیا سی چک گیا ہاتھ جوڑ کے اکھاں بھر کے کیا ہے گرو رام داس اسی ویکھن آئے سی او کنگنیاں ویچن والا چوتھا پاتشاہ کیویں ہو گیا اج ویکھیا تہاڈی نمرتا نے ساڈا سب کچھ لٹ لیا.
ست سری اکال.
پھر شری چند صاحب کی بولے سنو کہندے شری چند خوش ہوئے اوچارا اسی طور گھر لٹیو ہمارا جو باقی تھی کچھ موہ میں سو پیشین لئی سب تو نے جڑی میرے وچ ماڑی موٹی کوئی کرامات سی گرو رام داس اج سب کچھ تسی کھولے اتوں بعد تن گرو رام داس مہاراج دے چرناں وچ اتھوں کھلو کے ہرمندر صاحب دے سروور جتھے تسی درشن کر دے اس سر بھاو سروور ول ویکھ کے کیا ہے گرو رام داس تیرے درشن کر کے تاں دنیا دا پار اتارا ہوئے گا ہوئے گا. یہ بھی سچ ہے گرو رام داس تیرے سروور وچ کوئی اشنان کر لے وہ بھی پاپ اتر جان گے. گرو رام داس
ست سری اکال.
ہاتھ جوڑ بابا شری چند صاحب بولے گرو رام داس مان ہاتھ جوڑ کے کہندے تمری مہما ادک ہے کئی ہے کہاں بنائے تمرے سر میں جو مجہ ہے پاپی پی گت پاہے. گرو رام داس تہاڈی مہما کہن تو باہر ہے تہاڈے تاں جڑا سروور وچ وی اشنان کر لے پاپیاں دی گتی ہو جائے گی. تمری مہما ادک ہے کئی ہے کہاں بنائے تمرے سر میں جو مجہ ہے پاپی پی گت پاہے تیرے سروور وچ نہاؤن والے پاپیاں دا وی ادھار ہو جائے گا. ساتھ سنگت تن گرو رام داس مہاراج جی دا پرکاش پرو شروع ہو گیا تسی اے رہندے دن بڑا آنند ماننا ہے. کل بھی ایک سکھی جڑی رہ گئی سی انہوں میں کمپلیٹ کرنا تھوڑے منٹاں. شری گرو رام داس مہاراج دی مہما پھیل گئی کہ تخت سنگھاسن تے کوئی بیٹھا کنگڑیاں ویچن والا جنہوں شری گرو امرداس مہاراج نے وڈیائی دتی کنگڑیاں ویچنے ویچنے گرو امرداس مہاراج دی کرپا دے پاتر ہو گئے. ایک دن گوئندوال صاحب گرو امرداس مہاراج نے بابا بڈھا صاحب نو کہا سی کہنے بابا بڈھا صاحب اے جٹھے دی نانی دے گھر دا پتا تہن کہن گے ہاں مہاراج وہ لنگ دے پاسے شن وچ تے رہندے نے اتھے کہن گے جاؤ پھر انہوں بلا کے لیاؤ. بابا بڈھا صاحب سدن گئے جا کے کہ مائی تینوں گرو امرداس مہاراج نے بلایا اج پہلی وار سدے ہے. ہاتھ جوڑ او بڈڑی مائی کہندی ہے بابا بڈھا صاحب مینوں کیوں سدے ہے کہن گے پتا نہیں میں گلاں کردیا سنے تیرے دوتے بارے کوئی گل کرنی ہے گرو امرداس جی نے. ایک دم اکھاں بھر کے ہاتھ جوڑ کے کہنی بابا بڈھا صاحب میرا دوترا بنا ماں پیو تو پلے دو ڈھائی سال دا سی جدن ماں گزر گئی سات سال دا نسی ہویا جدن پیو گزر گئے میرا دوتا بنا ماں پیو تو پلے کتے سیوا کردیا کوئی گلتی تو نہیں ہو گئی میرے دوتے تو. بابے بڈھے نے کہا مینوں نہیں پتا مائی پر تینوں گرو امرداس صاحب نے ہنے بلایا. بڈڑی مائی میلے جا کپڑے پہنے نے آ گئے گرو دربار چ سامنے کھلو گئی. شری گرو امرداس مہاراج بولے کہل کے مائی تیرے دوتے بارے کوئی گل کرنی ہے. ایک دم رون لگ پی جی میرا دوتا اناہت ہے بچارا تہاڈی شتر شایا ہیٹ پلے مارے جے کوئی گلتی ہوئی میں پہلے معافی منگنی جے کوئی غلطی ہوئی میرے دوتے تو معاف کر دیو. گرو امرداس صاحب تخت اٹھ کھلوتے کول جا کے کیا مائی تیرے دوترے تو غلطی کوئی نہیں ہوئی, اسی تینوں اس لیے سدے تیرے دوتے نال اسی اپنی تی پانی دی شادی کرنی چاہنے, دس رشتہ پروان ہے. ساری سنگت وچ مائی رو پئی اچھی دلی, مہاراج تہاڈے تو بغیر اتنا مان اتنا پیار کون دے سکتا ہے. سری گرو امرداس مہاراج نے کہا بابا بڈا صاحب سگن کا سمان منگاؤ. اس وقت سنگت وچ بٹھا کے تن گرو امرداس مہاراج نے بکاں بھر کے سگن پایا گرو رامداس صاحب کی چولی, اور ساتھ سنگت لوکی ویکھدے سی جنوں لوک جتیم اناط کنگڑیاں ویچن والا کہندے سی, اج گرو امرداس مہاراج نے اپنا دماد بنا لیا. کلی ساتھ سنگت پھر رشتے والی گل نہیں, پنچ پرکاش وچ لکھیا ہے کلا ناتا نہیں رکھیا گرو رامداس صاحب نے, سیوا کیتی پھر سب ود منیو من تب ہی پہو پرسن راج یوگ تخت دین گرو رامداس. جدن گرو رامداس صاحب نو تخت دتا ادن ست گرو پر تک ہوندے بے راج آپ اٹکایا, سب سکھ بندو پت بھائی سب نو کیا رامداس پیری پایا. ادن سات سنگت وڈیائی پھیل گئی دور تک, اور مالوے دی دھرتی بھوانی گڑھ دے لگنے ککڑے تو سنگت آئی. ایک بزرگ نال آ گیا, کل تسی یہ سرون کیتا ہے پنجک شریر رہندے ہو, وہ بزرگ منہ کٹ کے ویکھن لگ پیا, ویکھن تاں صحیح گرو رامداس کدھر دے دکھدے نے, چٹا دستارا بننے لمبا دہڑ ہے تخ سنگھاسن تے بیٹھے نے, دوروں نظر پی گئی. شری گرو رامداس مہاراج نو ویکھدا ہے, جدو تن گرو رامداس مہاراج نے پولی دینی اکھاں کھول کے نیتر کھول بزرگ وال ویکھیا, اکھاں ملن دی دیر سی اندر چرناہٹ چھڑ گئی, وراگ نال رون لگ پیا. اینے نو اکھاں بھریاں اودی واری وی آ گئی متھا ٹیکن دی. جدوں نے متھا ٹیکیا نا, یہ سچ جانے جدوں بندگی والے نال نظر ملتی ہے تسی باہری طور پہ ویکھو وہ اندر بندگی کی چرناہٹ چھڑ جائے گی, تو میرا تن گرو رام دا سچا پاتشاہ سی جہد نظر ملی تو وہ بزرگ کا پار اتارا ہو گیا. متھا ٹیکیا انہیں ترن لگا تو پاتشاہ کہتے بزرگو کتوں آئے ہو؟ جی میں کاکڑیوں آیا ہے مالوے تو آیا. حضور بولے کچھ منگ لینا سی پھر مارا کچھ نہیں چاہیے. کہیں گے بزرگ میں سوچ لگ جے کوئی چاہیے منگ, ہاتھ جوڑ کے کیا مہاراج بس کچھ نہیں چاہیے. تیجی بار حضور بولے بزرگ کچھ چاہیے تے منگ لینا سی, پھر قدم رک گئے اندر فرنا آیا ہاتھ جوڑ کے کیا پادشاہ جے پھر تسی کہندے ہو ہنے من چ فرنا آیا میں منگلا مہاراج پھر ایک چیز چاہیے ہے, ہے گرو رامداس میرے گھر وچ چرن پا سکتے ہو تسی؟ دیکھو گرو رامداس مہاراج نو منگیا پھر مہاراج تسی میرے گھر چ چرن پا سکتے ہو؟ شری گرو رامداس مہاراج سن کے ایک دم چپ ہو گئے, بزرگ اتھے کھلوتا رہا, لمبی قطار لگی رہ گئی. بھائی سنتوک سنگھ لکھ دے ایک کڑی تب تشن رہو گرو رامداس تب مکھ تے کہو, ایک کڑی چپ حضور نیتر بند کر کے چپ رہے. ایک کڑی بعد پھر گرو رامداس صاحب نے اکھاں کھولیاں, تن گرو رامداس بولے مسکرا کے بولے بزرگا آواں گے تیرے گھر, چرن بھی پاواں گے تیرے گھر, اور تیرے گھر راتاں بھی رواں گے بھوجن بھی چھکاں گے. جدوں اینی گل کہی نا اگوں بزرگ بولے مہاراج جدوں آؤ گے کنے کو بندے ہون گے تہاڈے نال؟ بادشاہ مسکرا پے کہن لگے چالی تو ہون گئی, تی چالی تو ہون گئے بھائی. وہ بزرگ کہنا جی میں غریب بڑے میں تمہیں کلیا نو پرشادہ چھکا سکنا ہے؟ چالی بندے کا پرشادہ نہیں جی میں تو ہونا, مارے میں گھروں غریب بڑے میرے گھر روٹی مساں جیاں دی پکتی ہے, پاتشاہ میں تمہیں چھکا سکنا ہے پر تے چالی بندے کا پرشادہ کیں چھکاواں گا؟ میں گھروں غریب بڑے میرے گھر میں گوڈے گوڈے غریبی ہے. شری گرو رامداس مہاراج مسکرا پے کہنے بزرگا اج تیرے گھر میں گوڈے گوڈے غریبی ہے, جدوں اسی چرن پاواں گے ادوں غریبی نہیں رہے گی, موڈے موڈے امیری ہو جائے گی. ادوں تیرے گھر چ موڈے موڈے امیری ہوئے گی. ہاتھ جوڑ کے کہا جی کدوں آؤں گے؟ تن گرو رامداس مہاراج بولے نہ شریر وچ اسی ہوواں گے نہ شریر وچ توں ہوئے گا, پر تیرے گھر وچ چرن پین گے. پاتشاہ نے کہا وقت آئے گا اسی آواں گے. اتہاس کہندا ہے نویں جمے وچ گرو تیگ بہادر صاحب نے چرن پائے. اس بزرگ دے ادوں تک پت پوتے جڑے پڑ پوتے سن وہ لکھاں کروڑاں دی جائیداد دے شاہوکار بن گئے, ਲੋਕੀ ਉਹਨਾਂ ਕੋਲੋਂ ਕਰਜ਼ਾ ਲੈ ਕੇ ਘਰ ਗੁਜ਼ਾਰਾ ਕਰਦੇ ਸੀ। ਉਹ ਬੰਦੇ ਇੰਨੇ ਅਮੀਰ ਹੋ ਗਏ, ਲੋਕ ਸੇਠ ਤੇ ਦੀਵਾਨ ਕਹਿਣ ਲੱਗ ਪਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਨਾ, ਪਾਤਸ਼ਾਹ ਰਾਤ ਵੀ ਰਹੇ ਉਹਨਾਂ ਦੇ ਘਰ, 40 ਸਿੱਖਾਂ ਸਮੇਤ ਗਏ। ਉਹਨੇ ਰੱਜ ਭੋਜਨ ਛਕਾਇਆ ਸਿੱਖ ਸੰਗਤ ਨੂੰ। ਫਿਰ ਉਹ ਘਰ ਦੇ ਮਾਲਕ ਨੇ ਜਿਹੜਾ ਸੇਠ ਹੈ, ਉਹਨੇ ਇੱਕ ਪਰਾਤ ਭਰ ਕੇ ਮੋਹਰਾਂ ਦੀ ਮੋਹਰੇ ਰੱਖੀ। ਗੁਰੂ ਤੇਗ ਬਹਾਦਰ ਸਾਹਿਬ ਨੇ ਹੱਥ ਨਾਲ ਪਰੇ ਕਰ ਦਿੱਤੀ, ਨਹੀਂ ਲੈਣੇ ਭਾਈ। ਕਹਿੰਦੇ ਮਹਾਰਾਜ ਤੁਹਾਡਾ ਹੀ ਦਿੱਤਾ ਹੈ, ਸਾਡੇ ਪਿਤਾ ਦਾਦੇ ਪੜਦਾਦਿਆਂ ਨੂੰ ਗੁਰੂ ਰਾਮਦਾਸ ਸਾਹਿਬ ਨੇ ਨਵਾਜਿਆ, ਸਾਡੇ ਘਰ ਤਾਂ ਰੋਟੀ ਨਹੀਂ ਸੀ ਪੱਕਦੀ ਦਾਦਿਆ, ਪਰਾਤ ਵਿੱਚ ਆਟਾ ਨਹੀਂ ਸੀ ਹੁੰਦਾ, ਜੇ ਪਰਾਤਾਂ ਮੋਹਰਾਂ ਨਾਲ ਭਰੀਆਂ ਨੇ, ਇਹ ਸਭ ਕੁਝ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ, ਮਹਾਰਾਜ ਨਾ ਕਿਉਂ ਕੀਤੀ ਹੈ? ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਪਰਾਤ ਮੋਹਰਾਂ ਦੀ ਨਹੀਂ ਲੈਣੀ, ਰਹਿਣ ਦੇ, ਤੇਰੇ ਕੋਲੋਂ ਤਾਂ ਗੱਡਾ ਭਰ ਕੇ ਮੋਹਰਾਂ ਦਾ ਲੈਣਾ। ਉਹਨੇ ਕਿਹਾ ਪਾਤਸ਼ਾਹ ਇੱਕ ਦਿਨ ਦਾ ਵਕਤ ਦੇ ਦਿਓ, ਫਿਰ ਘਰ ਵੇਚ ਦਾਂਗਾ, ਹਵੇਲੀ ਵੇਚ ਦਾਂਗਾ, ਜ਼ਮੀਨ ਵੇਚ ਦਾਂਗਾ, ਜੇ ਗੱਡਾ ਤੁਸੀਂ ਕਿਹਾ ਮੈਂ ਗੱਡਾ ਭਰ ਕੇ ਹੀ ਮੋਹਰਾਂ ਦਾ ਦੇਵਾਂਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਰਹਿਣ ਦੇ ਦੀਵਾਨ, ਇੱਕ ਦਿਨ ਵਕਤ ਆਉਣਾ ਤੇ ਤੂੰ ਗੱਡਾ ਭਰ ਕੇ ਮੋਹਰਾਂ ਦਾ ਲਵਾਂਗੇ, ਜਿੱਦਣ ਸਾਡੇ ਪੋਤਿਆਂ ਦੇ ਸੰਸਕਾਰ ਵਾਸਤੇ ਜਗ੍ਹਾ ਨਹੀਂ ਮਿਲੇਗੀ, ਤੂੰ ਗੱਡਾ ਭਰ ਕੇ ਮੋਹਰਾਂ ਦਾ ਲਿਆਏ। ਛੋਟੇ ਸਾਹਿਬਜ਼ਾਦਿਆਂ ਨੇ ਸਾਧ ਸੰਗਤ, ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ ਜਗ੍ਹਾ ਖਰੀਦਣ ਵਾਲਾ ਉਸੇ ਬਜ਼ੁਰਗ ਦਾ ਪਰਬੁੱਤ ਹੈ ਜਿਹਨੂੰ ਦੀਵਾਨ ਟੋਡਰ ਮੱਲ ਕਹਿੰਦੇ ਨੇ। ਉਹਨੇ ਵੱਕੇ ਘਰ ਬਾਰ ਵੇਚ ਕੇ ਗੱਡਾ ਭਰ ਕੇ ਮੋਹਰਾਂ ਦਾ ਲਿਆ ਕੇ ਜਗ੍ਹਾ ਖਰੀਦੀ। ਅੱਜ ਪੂਰੇ ਵਰਲਡ ਵਿੱਚੋਂ ਸਭ ਤੋਂ ਅਮੀਰ ਜਗ੍ਹਾ ਹੈ ਉਹ। ਇੱਕ ਵਾਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਧਿਆਨ ਧਰਕੇ ਕਹੋ, ਬੈਠਾ ਸੋਢੀ ਪਾਤੀ ਸ਼ਾਹ, ਬੈਠਾ ਸੋਢੀ ਪਾਤੀ ਸ਼ਾਹ, ਬੈਠਾ ਸੋਢੀ
ਪਾਤਸ਼ਾਹ,
ਬੈਠਾ
ਸੋਢੀ ਪਾਤਸ਼ਾਹ,
ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਸੋਢੀ ਪਾਤੀ ਸ਼ਾਹ, ਬੈਠਾ ਸੋਢੀ ਪਾਤੀ ਸ਼ਾਹ, ਰਾਮਦਾਸ ਸਤਿਗੁਰੂ ਕਹਾ।